ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨਰੀ ਗੁਰੂ ਰੂਪ ਸਤ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ, ਭਾਗ ਚੌਥਾ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਨ ਕਰੀਏ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹਾ ਅਗ। ਗੁਰਬਾਣੀ ਦੀ ਉੱਪਰਲੀ ਪੰਕਤੀ ਅਨੁਸਾਰ ਇਹ ਸਰਬ ਰਹੀ ਭਰਪੂਰ ਗੁੱਜੀ ਮਾਨਸਿਕ ਅਗਨੀ ਨੂੰ ਜਾਣਨ, ਸਮਝਣ, ਪਹਿਚਾਨਣ, ਬੁੱਝਣ ਤੇ ਸ਼ਨਾਖਤ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਮਰਜ਼ ਦੀ ਸ਼ਨਾਖਤ ਕੀਤੇ ਬਗੈਰ ਉਸਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋਵੇਗਾ। ਇਸ ਤੋਂ ਪਿਛਲੇ ਭਾਗਾਂ ਵਿੱਚ ਇਸ ਅੰਦਰਲੀ ਗੁੱਜੀ ਅੱਗ ਦੀ ਬਾਬਤ ਬਹੁਤ ਕੁਝ ਦਰਸਾਇਆ ਜਾ ਚੁੱਕਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਸ ਮਾਨਸਿਕ ਅੱਗ ਦੀ ਬਾਬਤ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਫੋਕਾ ਗਿਆਨ ਘੋਟ ਕੇ, ਵੇਦਾਂਤ ਦੀਆਂ ਫਿਲਾਸਫੀਆਂ ਘੋਖ ਕੇ, ਵਿਗਿਆਨਕ ਖੋਜਾਂ, ਅਨੇਕਾਂ ਭੇਖਾਂ, ਕਰਮ ਕਾਂਡਾਂ, ਪਾਠ ਪੂਜਾ, ਦਾਨ ਪੁੰਨ, ਧਾਰਮਿਕ ਸਾਧਨਾ ਦੁਆਰਾ ਜਾਣਿਆ, ਸਮਝਿਆ, ਚੀਨਿਆ, ਪਹਿਚਾਨਿਆ ਨਹੀਂ ਜਾ ਸਕਦਾ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ। ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਉਪਾਵ ਦਰਗੈ ਨਹੀਂ ਸਿਜੈ। ਇਹ ਗੁੱਜੀ ਮਾਨਸਿਕ ਅੱਗ ਮੱਛਰ ਤੇ ਕੀੜਿਆਂ ਮਕੌੜਿਆਂ ਵਾਂਗ ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਜਾਂ ਮਾਇਕੀ ਅਗਿਆਨਤਾ ਦੁਆਰਾ ਸਾਡੇ ਮਨ ਦੇ ਸੂਖਮ ਭਾਵਕ ਤਬਕੇ ਵਿੱਚ ਹੀ ਉਪਜਦੀ ਹੈ, ਸੁਲਗਦੀ ਹੈ, ਮਗਦੀ ਹੈ, ਪ੍ਰਵਿਰਤ ਹੁੰਦੀ ਹੈ, ਗਜਦੀ ਹੈ, ਲਾਟਾਂ ਛੱਡਦੀ ਹੈ, ਭਾਂਬੜ ਮਚਾਉਂਦੀ ਹੈ, ਸਾੜਦੀ ਬਲਦੀ ਹੈ ਤੇ ਤਬਾਹ ਕਰਦੀ ਹੈ। ਇਹ ਗੁੱਜੀ ਮਾਨਸਿਕ ਅੱਗ, ਦੂਜੇ ਲਫ਼ਜ਼ਾਂ ਵਿੱਚ ਇਹਨਾਂ ਮਾਨਸਿਕ ਵਾਸ਼ਨਾਵਾਂ ਦੀ ਗੁੱਜੀ ਅੱਗ ਦੀ ਜਨਮ ਭੂਮੀ, ਜੀਵਨ ਭੂਮੀ, ਜੀਵਨ ਖੇਤਰ, ਖੇਲ ਅਖਾੜਾ, ਵਰਤ ਵਰਤਾਰੇ, ਬੋਲ ਬਾਲੇ ਦਾ ਕੇਂਦਰ ਜਾਂ ਸੋਮਾ, ਇਹ ਸਾਡੇ ਅੰਦਰਲੇ ਮਾਨਸਿਕ ਮੰਡਲ ਅਥਵਾ ਮਨ, ਚਿੱਤ, ਬੁੱਧੀ, ਅੰਤਿਸ਼ਕਰਨ ਤਾਈਂ ਸੀਮਤ ਹੈ, ਜਿਸ ਵਿੱਚੋਂ ਕਿਸੇ ਉਕਸਾਹਟ ਦੇ ਕਾਰਨ ਜਵਾਲਾਮੁਖੀ ਵਾਂਗ ਇਹ ਗੁੱਜੀ ਅੱਗ ਸਾਡੇ ਸਰੀਰ ਵਿੱਚ ਦੀ ਬਾਹਰ ਵੱਲ ਮਗ ਕੇ ਪ੍ਰਗਟ ਹੁੰਦੀ, ਪ੍ਰਕਾਸ਼ਿਤ ਹੁੰਦੀ, ਗਜਦੀ ਵਜਦੀ ਤਬਾਹੀ ਮਚਾਉਂਦੀ ਹੈ। ਇਸ ਲਈ ਗੁੱਜੀ ਅੱਗ ਪਹਿਚਾਣ ਕੇ ਅਥਵਾ ਬੁੱਝ ਕੇ ਇਸ ਨੂੰ ਬੁਝਾਉਣ ਦਾ ਪ੍ਰਬੰਧ, ਇਸ ਨੂੰ ਬੁਝਾਉਣ ਦਾ ਬਚਾਓ, ਇਲਾਜ ਕਰਨ ਦਾ ਉਪਾਅ ਵੀ ਸਾਡੇ ਅੰਤਰ ਆਤਮਕ ਮੰਡਲ ਵਿੱਚ ਹੀ ਹੋ ਸਕਦਾ ਹੈ। ਹਨੇਰਾ ਰੋਸ਼ਨੀ ਦੀ ਅਣਹੋਂਦ ਦਾ ਨਾਉ ਹੈ, ਹਨੇਰਾ ਢੋਣ ਨਾਲ ਖਤਮ ਨਹੀਂ ਹੋ ਸਕਦਾ। ਅਗਨੀ ਨੂੰ ਲੱਕੜਾਂ ਤੇ ਤੇਲ ਆਦਿ ਬਾਲਣ ਨਾਲ ਨਹੀਂ ਬੁਝਾਇਆ ਜਾ ਸਕਦਾ। ਇਸੇ ਤਰ੍ਹਾਂ ਹਉਮੈ ਦਾ ਭਰਮ ਵੀ ਆਤਮਕ ਰੋਸ਼ਨੀ ਦੀ ਅਣਹੋਂਦ ਜਾਂ ਭੁੱਲ ਤੋਂ ਹੀ ਉਪਜਿਆ ਹੈ। ਅਫਸੋਸ ਦੀ ਗੱਲ ਹੈ ਕਿ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਦੀ ਮਚਾਈ ਹੋਈ ਗੁੱਜੀ ਅਗਨੀ ਵਿੱਚ ਰਹਿੰਦਿਆਂ, ਬਹਿੰਦਿਆਂ, ਵਸਦਿਆਂ, ਜੰਮਦਿਆਂ, ਮਰਦਿਆਂ, ਦੁੱਖ ਭੋਗਦਿਆਂ, ਪ੍ਰਵਿਰਤ ਹੁੰਦਿਆਂ ਸਾਨੂੰ ਕਿਤਨੇ ਸਾਲ, ਕਿਤਨੀ ਉਮਰਾਂ, ਜਨਮ, ਯੁੱਗ ਬੀਤ ਗਏ ਹਨ, ਪਰ ਫਿਰ ਵੀ ਇਸ ਗੁੱਜੀ ਅੱਗ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਗਿਆਨ ਹੀ ਨਹੀਂ, ਖਿਆਲ ਹੀ ਨਹੀਂ, ਪਹਿਚਾਣ ਹੀ ਨਹੀਂ, ਚਿੰਤਾ ਹੀ ਨਹੀਂ, ਨਿਸ਼ਚਾ ਹੀ ਨਹੀਂ। ਜਦੋਂ ਮਰਜ਼ ਦਾ ਖਿਆਲ ਜਾਂ ਅਹਿਸਾਸ ਹੀ ਨਾ ਹੋਵੇ ਤਾਂ ਉਸਦੇ ਇਲਾਜ ਜਾਂ ਬਚਾਓ ਦਾ ਸਵਾਲ ਹੀ ਨਹੀਂ ਉੱਠਦਾ। ਹਾਂਜੀ, ਜਦੋਂ ਮਰਜ਼ ਦਾ ਖਿਆਲ ਜਾਂ ਅਹਿਸਾਸ ਨਾ ਹੋਵੇ ਤਾਂ ਉਸਦੇ ਇਲਾਜ ਜਾਂ ਬਚਾਓ ਦਾ ਸਵਾਲ ਹੀ ਨਹੀਂ ਉੱਠਦਾ। ਇਹ ਮਾਨਸਿਕ ਅਗਨੀ ਸਾਡੇ ਅੰਦਰ ਮਨ, ਚਿੱਤ, ਬੁੱਧੀ, ਅੰਤਿਸ਼ਕਰਨ ਵਿੱਚ ਇਤਨੀ ਤਸ, ਵਸ, ਰਸ ਸਮਾ ਗਈ ਹੈ ਕਿ ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਹੈ ਅਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਇਸ ਦੇ ਸੇਕ ਦਾ ਪ੍ਰਕਾਸ਼, ਪ੍ਰਗਟਾਵਾ, ਬੋਲ ਬਾਲਾ, ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਦੀ ਪਾ, ਜਿਸਦਾ ਜਲਵਾ ਸੇਕ ਲਾਟਾਂ ਪਾਂਬੜ ਸਾੜਾ ਤੂਆਂ ਕਾਲਖ ਤੇ ਤਬਾਹੀ ਹਰ ਪਾਸੇ ਦਿਖਾਈ ਦੇ ਰਹੀ ਹੈ। ਜਦੋਂ ਅਸੀਂ ਆਰਾਮ ਕਰਦੇ ਹੁੰਦੇ ਹਾਂ ਤਾਂ ਸਾਡਾ ਸਰੀਰ ਸਧਾਰਨ ਹੁੰਦਾ ਹੈ, ਪਰ ਜਿਉਂ ਜਿਉਂ ਅਸੀਂ ਹਰਕਤ ਕਰਦੇ ਹਾਂ ਜਾਂ ਦੌੜਦੇ ਹਾਂ ਤਿਉਂ ਤਿਉਂ ਸਾਡਾ ਜਿਸਮ ਗਰਮ ਹੁੰਦਾ ਜਾਂਦਾ ਹੈ। ਇਹ ਉਹ ਗੱਲ ਮਸ਼ੀਨਾਂ ਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀਆਂ ਬਿਰਤੀਆਂ ਬਾਰਮੁਖੀ ਹੋ ਕੇ ਦੌੜਦੀਆਂ ਹਨ ਤਿਉਂ ਤਿਉਂ ਇਹਨਾਂ ਬਿਰਤੀਆਂ ਵਿੱਚ ਮਾਨਸਿਕ ਅਗਨੀ ਵੱਧਦੀ ਜਾਂਦੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਬਿਰਤੀਆਂ ਦਾ ਬਾਰਮੁਖੀ ਹੋਣਾ ਹੀ ਅਗਨੀ ਦਾ ਮੁੱਢਲਾ ਕਾਰਨ ਹੈ ਤੇ ਅੰਤਰਮੁਖੀ ਰਹਿਣਾ ਠੰਡ ਦਾ ਮਹਿਸੂਸ ਕਰਨਾ। ਤਦੇ ਗੁਰਬਾਣੀ ਵਿੱਚ ਇਸ ਅੰਦਰਲੀ ਗੁੱਜੀ ਅਗਨੀ ਤੋਂ ਬਚਣ ਲਈ ਇਉਂ ਉਪਦੇਸ਼ ਦਿੱਤੇ ਗਏ ਹਨ, ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਸ਼ੇਖਾ ਚੌ ਚੱਕਿਆ ਚੌ ਵਾਇਆ ਇਹ ਮਨ ਇਕਤ ਕਰ ਆਣ, ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ, ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਏ, ਇਸ ਮਨ ਕੋ ਕੋਈ ਖੋਜੋ ਪਾਈ ਮਨ ਖੋਜਤ ਨਾਮ ਨੌ ਨਿਧ ਪਾਈ। ਕਈ ਵਾਰੀ ਅਸੀਂ ਜਾਣ ਬੁੱਝ ਕੇ ਜਾਂ ਰੀਸੋ ਰੀਸੀ ਬੇਲੋੜੀਏ ਰੁਝੇਵਿਆਂ ਤੇ ਚਮੇਲਿਆਂ ਵਿੱਚ ਇਤਨੇ ਗਲਤਾਨ ਹੋ ਜਾਂਦੇ ਹਾਂ ਕਿ ਸਾਨੂੰ ਸਿਰ ਖੁਰਕਣ ਦੀ ਫੁਰਸਤ ਨਹੀਂ ਲੱਭਦੀ। ਇਸ ਤਰ੍ਹਾਂ ਅਸੀਂ ਆਪਣੇ ਮਨ ਲਈ ਖਾਮ ਖਾਂ ਅਜਾਈ ਖਲਜਗਨਾ ਜਾਂ ਕਲੇਸ਼ਾਂ ਨਾਲ ਬੇਲੋੜੀ ਚਿੰਤਾ ਫਿਕਰ ਸਹੇੜ ਲੈਂਦੇ ਹਾਂ। ਇਹਨਾਂ ਆਪੂ ਸਹੇੜੇ ਬੇਲੋੜੇ ਝਮੇਲਿਆਂ ਦੁਆਰਾ ਅਸੀਂ ਕਈ ਖਲਜਗਨਾ ਤੇ ਪੇਚੀਦੇ ਮਾਮਲਿਆਂ ਵਿੱਚ ਇਤਨੇ ਫਸ ਜਾਂਦੇ ਹਾਂ ਕਿ ਇਹਨਾਂ ਨੂੰ ਹੱਲ ਕਰਨ ਵਿੱਚ ਸਾਡੀ ਬਿਰਤੀ ਸ਼ਕਤੀ ਖਰਚ ਹੁੰਦੀ ਰਹਿੰਦੀ ਹੈ ਤੇ ਇਹਨਾਂ ਹੀ ਕਲਪਨਾਵਾਂ ਦੇ ਚਿੰਤਾ ਫਿਕਰ ਵਿੱਚ ਅਸੀਂ ਸੜਦੇ ਬਲਦੇ ਰਹਿੰਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ, ਇਹ ਮਨ ਤੰਦੇ ਬਾਂਧਾ ਕਰਮ ਕਮਾਏ ਮਾਇਆ ਮੂਠਾ ਸਦਾ ਬਿਲ ਲਾਏ। ਪਰ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਬਾਰਮੁਖੀ ਦੌੜਨ ਦਾ ਇਤਨਾ ਆਦੀ ਹੋ ਚੁੱਕਿਆ ਹੈ ਕਿ ਇੱਕ ਖਿੰਨ ਪਲ ਵੀ ਨਹੀਂ ਟਿਕਦਾ। ਤਦੇ ਇਸ ਨੂੰ ਪਾਰੇ ਦੀ ਨਿਆਈ ਚੰਚਲ ਕਿਹਾ ਗਿਆ ਹੈ। ਆਮ ਜਗਿਆਸੂਆਂ ਦੀ ਵੀ ਇਹੋ ਸ਼ਿਕਾਇਤ ਹੈ ਕਿ ਪਾਠ ਸੰਗਤ ਜਾਂ ਕੀਰਤਨ ਵਿੱਚ ਮਨ ਨਹੀਂ ਟਿਕਦਾ। ਇਸਦਾ ਕਾਰਨ ਇਹ ਹੈ ਕਿ ਜਨਮਾਂ ਜਨਮਾਂ ਦੀ ਆਦਤ ਅਨੁਸਾਰ ਬਾਹਰ ਦੌੜਨਾ ਇਹ ਮਨ ਦਾ ਸੁਪਾਓ, ਮਨ ਦੀ ਆਦਤ, ਫਿਤਰਤ ਤੇ ਜੀਵਨ ਰੋੜ ਬਣ ਚੁੱਕਿਆ ਹੈ। ਗੁਰਬਾਣੀ ਅਨੁਸਾਰ ਸਾਰੀ ਦੁਨੀਆ ਇਸ ਮਾਨਸਿਕ ਅੱਗ ਵਿੱਚ ਜਲ ਬਲ ਸੜ ਕੇ ਅਗਨੀ ਰੂਪ ਹੋ ਗਈ ਹੈ। ਤਦੇ ਇਸ ਨੂੰ ਆਤਿਸ਼ ਦੁਨੀਆ, ਜਗਤ ਜਲੰਦਾ, ਅਗਨ ਕੁੰਟ, ਅਗਨ ਸੋਗ ਸਾਗਰ, ਪਾਵਕ ਸਾਗਰ ਦੱਸਿਆ ਗਿਆ ਹੈ। ਜਦੋਂ ਸਾਡਾ ਮਨ ਬਾਰਮੁਖੀ ਹੁੰਦਾ ਹੈ ਤਾਂ ਆਪਣੇ ਇਲਾਹੀ ਕੇਂਦਰ ਅਥਵਾ ਅੰਤਰ ਆਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਹਾਂਜੀ, ਜਦੋਂ ਸਾਡਾ ਮਨ ਬਾਰਮੁਖੀ ਹੁੰਦਾ ਹੈ ਤਾਂ ਆਪਣੇ ਇਲਾਹੀ ਕੇਂਦਰ ਅਥਵਾ ਅੰਤਰ ਆਤਮੇ ਤੋਂ ਪਰੇ ਹੋ ਕੇ ਜਾਂ ਭੁੱਲ ਕੇ ਕਮਜ਼ੋਰ ਹੋ ਜਾਂਦਾ ਹੈ। ਬਿਰਤੀਆਂ ਦੀ ਤੇਜ਼ ਹਰਕਤ ਜਾਂ ਦੌੜ ਨਾਲ ਮਨ ਦੀ ਅੰਦਰਲੀ ਗੁੱਜੀ ਅਗਨੀ ਵੱਧ ਜਾਂਦੀ ਹੈ। ਮਨ ਉੱਤੇ ਬਾਹਰਲੇ ਵਾਤਾਵਰਨ ਜਾਂ ਕੁਸੰਗਤ ਦਾ ਅਸਰ ਪੈਂਦਾ ਹੈ ਤੇ ਇਸ ਬਾਹਰਲੀ ਉਕਸਾਹਟ ਨਾਲ ਮਨ ਦੀ ਗੁੱਜੀ ਅਗਨੀ ਭੱਖ ਕੇ ਪਾਂਬੜ ਬਣ ਜਾਂਦੀ ਹੈ। ਇਸ ਤਰ੍ਹਾਂ ਅਸੀਂ ਸਿਰਫ ਆਪਣੇ ਤਨ ਮਨ ਨੂੰ ਹੀ ਨਹੀਂ ਸਾੜਦੇ ਬਲਕਿ ਨਾਲ ਦੇ ਸਾਥੀਆਂ ਨੂੰ ਵੀ ਚੁਆਤੀ ਲਾਈ ਜਾਂਦੇ ਹਾਂ। ਸਾਡੇ ਉੱਤਮ ਤੇ ਨੇਕ ਕਰਮ ਤੇ ਭਗਤੀ ਭਾਵਨਾ ਵੀ ਗੁੱਜੀ ਅਗਨੀ ਨਾਲ ਰਗੜਾ ਖਾ ਕੇ ਅੱਗ ਦਾ ਰੂਪ ਧਾਰ ਕੇ ਭਾਂਬੜ ਬਣ ਜਾਂਦੀ ਹੈ। ਹਰ ਭਾਂਬੜ ਮਗਰੋਂ ਸਾਡਾ ਮਨ ਕਮਜ਼ੋਰ, ਨਿਟਾਲ, ਛਿੱਤਾ ਹੋ ਜਾਂਦਾ ਹੈ। ਫਿਰ ਅਮਲੀ ਦੀ ਤੋਟ ਵਾਂਗ ਮੁੜ ਕੇ ਪਹਿਲੀ ਮਾਨਸਿਕ ਤੇ ਆਤਮਕ ਹਾਲਤ ਵਿੱਚ ਆਉਣਾ ਮੁਸ਼ਕਲ ਹੋ ਜਾਂਦਾ ਹੈ। ਉੱਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਜਦੋਂ ਤਾਈਂ ਸਾਡਾ ਮਨ ਬਾਰਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ, ਉਹਨਾਂ ਚਿਰ ਅਸੀਂ ਇਸ ਗੁੱਜੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ। ਜਿੰਨਾ ਚਿਰ ਸਾਡਾ ਮਨ ਬਾਰਮੁਖੀ ਹੋ ਕੇ ਮਾਇਆ ਦੇ ਭਰਮ ਭੁਲਾਵੇ ਦਾ ਅਸਰ ਲੈਂਦਾ ਰਹੇਗਾ, ਉਹਨਾਂ ਚਿਰ ਅਸੀਂ ਇਸ ਗੁੱਜੀ ਮਾਨਸਿਕ ਅਗਨੀ ਤੋਂ ਬਚ ਨਹੀਂ ਸਕਾਂਗੇ। ਭਾਵੇਂ ਕਿਤਨੇ ਪਾਠ ਪੂਜਾ, ਕਥਾ ਵਾਰਤਾ, ਵਿਖਿਆਨ, ਕਰਮ ਕਾਂਡ, ਹੱਠ ਧਰਮ ਸੇਵਾ ਕਰੀ ਜਾਈਏ, ਇਸ ਤਰ੍ਹਾਂ ਅਸੀਂ ਸਾਰੇ ਜੀਵ ਇਸ ਮਾਨਸਿਕ ਅਗਨੀ ਵਿੱਚ ਗੁੱਜੇ ਪਾਏ ਸੜ ਬਲ ਰਹੇ ਹਾਂ, ਪਰ ਸਾਨੂੰ ਇਸ ਦੀ ਸੋਝੀ ਨਹੀਂ, ਕਿਉਂਕਿ ਅਸੀਂ ਇਸ ਗੁੱਜੀ ਅੱਗ ਵਿੱਚ ਜਨਮਾਂ ਜਨਮਾਂ ਤੋਂ ਜੰਮਦੇ, ਪਲਦੇ, ਵਿਚਰਦੇ, ਪਲਚਦੇ, ਮਰਦੇ ਆਏ ਹਾਂ, ਤੇ ਗੁੱਜੀ ਅੱਗ ਸਾਡਾ ਜੀਵਨ ਅੰਗ ਬਣ ਚੁੱਕੀ ਹੈ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ, ਚੰਮ ਰੰਗਣ ਵਾਲਿਆਂ ਦੇ ਵੇੜਿਆਂ ਵਿੱਚ ਚੰਮ ਦੀ ਬਦਬੋ ਹੁੰਦੀ ਹੈ, ਉਹਨਾਂ ਦੇ ਨੱਕ ਦੀ ਸੁੰਘਣ ਸ਼ਕਤੀ ਮਰ ਜਾਂਦੀ ਹੈ ਜਾਂ ਘੱਟ ਜਾਂਦੀ ਹੈ। ਬਾਹਰਲਾ ਆਦਮੀ ਜਦ ਉਹਨਾਂ ਦੇ ਘਰ ਜਾਂਦਾ ਹੈ ਤਾਂ ਉਸਨੂੰ ਚੰਮ ਦੀ ਬਦਬੋ ਮਹਿਸੂਸ ਹੁੰਦੀ ਹੈ, ਪਰ ਚਮਿਆਰ ਬਰਿਆਦਰੀ ਦਿਨ ਰਾਤ ਸਾਰੀ ਉਮਰ ਉਸੇ ਬਦਬੋ ਵਾਲੇ ਵਾਯੂਮੰਡਲ ਵਿੱਚ ਗਿੱਜ ਜਾਂਦੀ ਹੈ ਤੇ ਉਹਨਾਂ ਨੂੰ ਚੰਮ ਦੀ ਬਦਬੋ ਮਹਿਸੂਸ ਨਹੀਂ ਹੁੰਦੀ। ਇਸੇ ਤਰ੍ਹਾਂ ਅੱਗ ਦੀ ਭੱਠੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਅੱਗ ਦੇ ਸੇਕ ਨਾਲ ਹੰਡ ਜਾਂਦੇ ਹਨ ਤੇ ਹੋਰਨਾਂ ਨਾਲੋਂ ਉਹਨਾਂ ਨੂੰ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਹ ਉਦਾਹਰਨ ਸਾਡੀ ਗੁੱਜੀ ਮਾਨਸਿਕ ਅਗਨੀ ਦੇ ਸੇਕ ਤੇ ਵੀ ਕੱਢਦੀ ਹੈ। ਅਸੀਂ ਜਨਮਾਂ ਜਨਮਾਂ ਤੋਂ ਇਸ ਮਾਨਸਿਕ ਅਗਨੀ ਦੇ ਗੁੱਜੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ। ਹਾਂਜੀ, ਅਸੀਂ ਜਨਮਾਂ ਜਨਮਾਂ ਤੋਂ ਇਸ ਮਾਨਸਿਕ ਅਗਨੀ ਦੇ ਗੁੱਜੇ ਸੇਕ ਵਿੱਚ ਜੀਵਨ ਬਤੀਤ ਕਰਦੇ ਆਏ ਹਾਂ। ਇਸੇ ਲਈ ਸਾਨੂੰ ਇਹ ਗੁੱਜਾ ਸੇਕ ਮਹਿਸੂਸ ਹੀ ਨਹੀਂ ਹੁੰਦਾ ਤੇ ਨਾ ਹੀ ਸਾਨੂੰ ਇਸ ਗੁੱਜੀ ਅਗਨੀ ਦਾ ਗਿਆਨ ਹੈ। ਜਦ ਅਸੀਂ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਪੜ੍ਹਦੇ ਸੁਣਦੇ ਹਾਂ ਤਾਂ ਇਹਨਾਂ ਵੱਲ ਗੌ ਜਾਂ ਧਿਆਨ ਹੀ ਨਹੀਂ ਕਰਦੇ, ਕਿਉਂਕਿ ਅਸੀਂ ਇਹ ਸਮਝੀ ਬੈਠੇ ਹਾਂ ਕਿ ਇਹ ਅਗਨੀ ਸਾਨੂੰ ਨਹੀਂ ਲੱਗੀ, ਇਹ ਪੰਕਤੀਆਂ ਸਾਡੇ ਉੱਤੇ ਨਹੀਂ ਘੜਦੀਆਂ, ਕਿਸੇ ਹੋਰ ਮਨਮੁਖ ਲਈ ਇਹ ਬਾਣੀ ਰਚੀ ਗਈ ਹੋਵੇਗੀ। ਮਨਮੁਖ ਮਾਇਆ ਮੋਹੇ ਵਿਆਪੈ, ਦੂਜੇ ਪਾਏ ਮਨੁਆ ਥਿਰ ਨਾਹੇ, ਅੰਦਿਨ ਚਲਤ ਰਹੇ ਦਿਨ ਰਾਤੀ, ਹੋਮੈ ਖਪੈ ਖਪਾਏ। ਪਾਪੀ ਕਾਕਰ ਅਗਨੇ ਮਾਏ, ਜਲਤ ਰਹਿ ਮਿਟਵੈ ਕਬ ਨਾਏ। ਭਾਵੇਂ ਅਸੀਂ ਇਸ ਅੰਦਰਲੀ ਗੁੱਜੀ ਅੱਗ ਨੂੰ ਮਹਿਸੂਸ ਕਰੀਏ ਜਾਂ ਨਾ, ਪਰ ਫਿਰ ਵੀ ਜਦੋਂ ਤਾਈਂ ਸਾਡੇ ਹਿਰਦੇ ਵਿੱਚ ਹੇਠਾਂ ਦਰਜ ਕੀਤੀਆਂ ਵਾਸ਼ਨਾਵਾਂ, ਦੂਜਾ ਭਾਵ ਮੈਂ ਮੇਰੀ, ਈਰਖਾ ਦਵੈਤ ਸ਼ੱਕ ਸਾੜਾ ਕੁਲਜਨਾ ਰੋਸੇ ਗਿੱਲੇ ਤੁਸਵ ਘਿਰਨਾ ਸ਼ਿਕਾਇਤਾਂ ਵੈਰ ਵਿਰੋਧ ਬਦਲਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਆਦਿ ਵਿੱਚੋਂ ਕਿਸੇ ਇੱਕ ਵੀ ਵਾਸ਼ਨਾ ਦੀ ਅੰਸ਼ ਹੈ, ਉਦੋਂ ਤਾਈਂ ਸਾਨੂੰ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਹਿਰਦੇ ਜਾਂ ਅੰਤਿਸ਼ਕਰਨ ਦੀਆਂ ਡੁਗਿਆਈਆਂ ਵਿੱਚ ਮਾਨਸਿਕ ਅਗਨੀ ਦੀ ਜੜ ਜਾਂ ਤੱਤ ਦਬਿਆ ਜਾਂ ਲੁਕਿਆ ਹੋਇਆ ਹੈ, ਜੋ ਕਿਸੇ ਵੇਲੇ ਵੀ ਭੱਖ ਕੇ ਮਗ ਕੇ ਪਾਂਬੜ ਬਣ ਸਕਦਾ ਹੈ। ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤ ਦਿਆਰੀ ਨਾਲ ਗੌ ਕਰਕੇ ਕੋਖਣਾ ਹੈ। ਹਾਂਜੀ, ਅਸੀਂ ਆਪੋ ਆਪਣੇ ਹਿਰਦਿਆਂ ਵਿੱਚ ਦਿਆਨਤ ਦਾਰੀ ਨਾਲ ਗੌ ਕਰਕੇ ਕੋਖਣਾ ਹੈ ਕਿ ਸਾਡੇ ਅੰਦਰ ਇਹਨਾਂ ਵਾਸ਼ਨਾਵਾਂ ਦੀ ਕੋਈ ਅੰਸ਼ ਹੈ ਕਿ ਨਹੀਂ, ਤੇ ਜੇ ਹੈ ਤਾਂ ਅਵੇਸਲੇ ਹੋਣ ਜਾਂ ਲੁਕਾਉਣ ਦੀ ਬਜਾਏ ਗੁਰਬਾਣੀ ਦੀ ਰੋਸ਼ਨੀ ਤੇ ਸਾਧ ਸੰਗਤ ਦੀ ਸਹਾਇਤਾ ਨਾਲ ਇਹਨਾਂ ਵਾਸ਼ਨਾਵਾਂ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ। ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅੰਤਰਮੁਖੀ ਹੋ ਕੇ ਨਾਮ ਸਿਮਰਨ ਕਰਾਂਗੇ, ਤਿਉਂ ਤਿਉਂ ਇਹ ਗੁੱਜੇ ਅਗਨੀ ਤੱਤ ਮੱਠੇ ਪੈਂਦੇ ਜਾਣਗੇ ਤੇ ਸਹਿਜੇ ਸਹਿਜੇ ਬੁੱਝ ਜਾਣਗੇ। ਜਗਤ ਜਲੰਦਾ ਡਿੱਠ ਮੈਂ, ਹਉ ਮੈਂ ਦੂਜੇ ਪਾਏ, ਨਾਨਕ ਗੁਰ ਸਰਨਾਈ ਉਭਰੇ, ਸੱਚ ਮਨ ਸ਼ਬਦ ਤਿਆਏ। ਪਰ ਇਹ ਗੱਲ ਆਮ ਦੇਖਣ ਵਿੱਚ ਆਉਂਦੀ ਹੈ ਕਿ ਅਸੀਂ ਆਪਣੇ ਅੰਦਰ ਇਸ ਗੁੱਜੀ ਅਗਨੀ ਨੂੰ ਮਹਿਸੂਸ ਕਰਨ ਜਾਂ ਇਸ ਤੋਂ ਭੈਭੀਤ ਹੋਣ ਦੀ ਬਜਾਏ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਜਾਂਦੇ ਹਾਂ। ਇਸ ਤਰ੍ਹਾਂ ਇਹਨਾਂ ਵਾਸ਼ਨਾਵਾਂ ਦੀ ਗੁੱਜੀ ਅਗਨੀ ਵੱਧਦੀ ਜਾਂਦੀ ਹੈ, ਤਾਕਤਵਰ ਹੁੰਦੀ ਜਾਂਦੀ ਹੈ ਤੇ ਸਾਡੀ ਇਸ ਅਣਗਹਿਲੀ ਜਾਂ ਮਚਲੇਪਨ ਦਾ ਨਤੀਜਾ ਅਸੀਂ ਦਿਨ ਰਾਤ ਸਾਰੀ ਉਮਰ ਭੁਗਤਦੇ ਰਹਿੰਦੇ ਹਾਂ। ਬਲਕਿ ਇਹ ਗੁੱਜੀ ਅਗਨੀ ਸਾਡੇ ਜੀਵ ਦੇ ਨਾਲ ਅਗਲੇ ਜਨਮਾਂ ਵਿੱਚ ਵੀ ਪ੍ਰਵੇਸ਼ ਰਹਿੰਦੀ ਹੈ। ਇਸ ਤਰ੍ਹਾਂ ਇਹ ਆਤਿਸ਼ ਦੁਨੀਆ ਦੇ ਪਾਂਬੜ ਦਾ ਚੱਕਰ, ਇਹ ਵਿਸ਼ੇਸ਼ ਸਰਕਲ ਸਾਡੇ ਜੀਵਨ ਵਿੱਚ ਚੱਲਦਾ ਰਹਿੰਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਗੁੱਜੀ ਪਾਏ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ, ਅਗਨ ਕੁਟਮ ਸਾਗਰ ਸੰਸਾਰ, ਪਰਮ ਮੋਹ ਅਗਿਆਨ ਅੰਧਾਰ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਉੱਠੀ ਗਿਲਾਨ ਜਗਤ ਵਿੱਚ, ਹਉਮੈ ਅੰਦਰ ਜਲੈ ਲੁਕਾਈ, ਬਾਬਾ ਦੇਖੈ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਇਹਨਾਂ ਉੱਪਰਲੀਆਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਕੁਝ ਅਮਲੀ ਉਦਾਹਰਣ ਦਿੱਤੇ ਜਾਂਦੇ ਹਨ, ਕੁਝ ਪ੍ਰੈਕਟੀਕਲ ਐਗਜ਼ਾਮਪਲਸ ਦਿੱਤੇ ਜਾਂਦੇ ਹਨ। ਜੇ ਕਿਸੇ ਨੂੰ ਉੱਪਰ ਲਿਖੀਆਂ ਪੰਕਤੀਆਂ ਸੁਣਾ ਕੇ ਦੱਸਿਆ ਜਾਂਦਾ ਹੈ ਕਿ ਅਸੀਂ ਵੀ ਇਸੇ ਗੁੱਜੀ ਅੱਗ ਵਿੱਚ ਸੜ ਬਲ ਰਹੇ ਹਾਂ ਤੇ ਇਸ ਤੋਂ ਬਚਣ ਦਾ ਉਪਾਅ ਕਰਨਾ ਚਾਹੀਦਾ ਹੈ, ਤਾਂ ਇਸ ਦਾ ਜਵਾਬ ਇਉਂ ਦਿੱਤਾ ਜਾਂਦਾ ਹੈ, ਜੀ ਅਸੀਂ ਦੁਨੀਆਦਾਰ ਗ੍ਰਸਤੀ ਲੋਕ ਹਾਂ, ਸਾਡੇ ਲਈ ਇਤਨਾ ਹੀ ਬਸ ਹੈ ਕਿ ਅਸੀਂ ਗੁਰਦੁਆਰੇ ਮੱਥਾ ਟੇਕ ਆਉਂਦੇ ਹਾਂ, ਸੰਗਤ ਵਿੱਚ ਹਾਜ਼ਰੀ ਪਾਰ ਆਉਂਦੇ ਹਾਂ, ਬਾਣੀ ਦਾ ਪਾਠ ਕਰ ਛੱਡਦੇ ਹਾਂ, ਕੀਰਤਨ ਸੁਣਦੇ ਹਾਂ, ਸੇਵਾ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਬੁਰਾ ਨਹੀਂ ਕਰਦੇ, ਹੋ ਸਕੇ ਤਾਂ ਭਲਾ ਕਰੀਦਾ ਹੈ। ਇਸ ਤੋਂ ਅਗਾਹਾਂ ਗੂੜ ਗਿਆਨ ਘੋਟਣਾ ਜਾਂ ਕਮਾਉਣਾ ਇਹ ਗਿਆਨੀਆਂ ਧਿਆਨੀਆਂ ਸਾਧਾਂ ਸੰਤਾਂ ਦਾ ਕੰਮ ਹੈ, ਕਿਉਂਕਿ ਉਹ ਵਿਹਲੇ ਇਸੇ ਕੰਮ ਜੋਗੇ ਹਨ। ਜੇ ਕਦੇ ਕਿਸੇ ਨੂੰ ਸਿਮਰਨ ਦੀ ਗੱਲ ਕਰੀਦੀ ਹੈ ਤਾਂ ਅੱਗੋਂ ਘੜਿਆ ਘੜਾਇਆ ਜਵਾਬ ਮਿਲਦਾ ਹੈ, ਜੀ ਅਸੀਂ ਗ੍ਰਸਤੀ ਲੋਕ ਹਾਂ, ਸਾਨੂੰ ਇਤਨੇ ਪੌੜੇ ਪਏ ਹੋਏ ਹਨ ਕਿ ਸਿਮਰਨ ਕਰਨ ਦੀ ਫੁਰਸਤ ਹੀ ਕਿੱਥੇ ਹੈ, ਘਰੋਗੀ ਮਾਮਲਿਆਂ ਵਿੱਚ ਇਤਨੇ ਰੁੱਝੇ ਹਾਂ ਕਿ ਹੋਰ ਕੁਝ ਸੁਝਦਾ ਹੀ ਨਹੀਂ, ਜੇ ਕਿਤੇ ਸਿਮਰਨ ਕਰਨ ਬੈਠਦੇ ਹਾਂ ਤਾਂ ਨੀਂਦ ਆ ਜਾਂਦੀ ਹੈ ਜਾਂ ਮਨ ਦੌੜਦਾ ਫਿਰਦਾ ਹੈ, ਇੱਕ ਪਲ ਹੀ ਵੀ ਟਿਕਦਾ ਨਹੀਂ। ਗ੍ਰਸਤੀ ਲਈ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ, ਜਿੰਨਾ ਹੋ ਸਕੇ ਪਾਠ ਕਰਨਾ, ਕਿਰਤ ਵਿਰਤ ਕਰਨੀ, ਆਏ ਗਏ ਦੀ ਸੇਵਾ ਕਰਨੀ, ਹੋ ਸਕੇ ਤਾਂ ਭਲਾ ਕਰਨਾ ਹੀ ਕਾਫੀ ਹੈ। ਗ੍ਰਸਤੀ ਦਾ ਇਹੋ ਸਿਮਰਨ ਤੇ ਭਜਨ ਬੰਦਗੀ ਹੈ। ਜਦੋਂ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਘਰ ਹਰ ਤਰ੍ਹਾਂ ਦੇ ਸੁੱਖ ਆਰਾਮ ਦੇ ਸਾਧਨ ਹਨ, ਤੁਹਾਨੂੰ ਕੋਈ ਪੁਆੜੇ ਨਹੀਂ ਹੋਣੇ ਚਾਹੀਦੇ, ਤਾਂ ਲੰਮਾ ਸਾਰਾ ਹੌਕਾ ਲੈ ਕੇ ਇਉਂ ਫੁੱਟਦਾ ਹੈ, ਜੀ ਪੁੱਛੋ ਨਾ, ਬੇਅੰਤ ਪੁਆੜਿਆਂ ਤੇ ਸਮੱਸਿਆਵਾਂ ਦੇ ਫਿਕਰਾਂ ਨਾਲ ਲੱਕ ਟੁੱਟਿਆ ਪਿਆ ਹੈ, ਚਿੰਤਾ ਦਿਨ ਰਾਤ ਖਹਿੜਾ ਨਹੀਂ ਛੱਡਦੀ, ਘਰ ਵਿੱਚ ਕੋਈ ਨਾ ਕੋਈ ਬਿਮਾਰ ਹੀ ਰਹਿੰਦਾ ਹੈ, ਲੜਕੀਆਂ ਜਵਾਨ ਹਨ ਵਿਆਹੁਣ ਦਾ ਫਿਕਰ ਹੈ, ਇੱਕ ਵਿਆਹੀ ਲੜਕੀ ਵਿਧਵਾ ਹੋ ਗਈ ਹੈ, ਦੂਜੀ ਦਾ ਪਤੀ ਵੈਲੀ ਹੈ, ਤੀਜੀ ਦਾ ਪਤੀ ਲੈਣ ਨਹੀਂ ਆਉਂਦਾ, ਨੂੰਹ ਦੇ ਲੜਕਾ ਨਹੀਂ ਹੈ, ਕੁੜੀਆਂ ਹੀ ਜੰਮਦੀਆਂ ਹਨ, ਕਿਰਾਏਦਾਰਾਂ ਨਾਲ ਝਗੜਾ ਰਹਿੰਦਾ ਹੈ, ਲੈਣੇਦਾਰਾਂ ਨਾਲ ਮੁਕੱਦਮੇ ਚੱਲ ਰਹੇ ਹਨ, ਜ਼ਮੀਨ ਦਾ ਰੌਲਾ ਪਿਆ ਹੋਇਆ ਹੈ, ਇਨਕਮ ਟੈਕਸ ਦੀ ਪੇਸ਼ੀ ਆਉਂਦੀ ਰਹਿੰਦੀ ਹੈ, ਇੱਕ ਲੜਕਾ ਵੈਲੀ ਹੈ, ਘਰ ਉਜਾੜਦਾ ਹੈ, ਦੂਜੇ ਦਾ ਵਪਾਰ ਫੇਲ ਹੋ ਗਿਆ ਹੈ, ਧਿਆਨ ਨਹੀਂ ਦਿੰਦਾ, ਅਤੇ ਇਹੋ ਜਿਹੇ ਹੋਰ ਅਨੇਕਾਂ ਝਮੇਲਿਆਂ ਦੀ ਚਿੰਤਾ ਦੀ ਤੁਕਤੁਕੀ ਲੱਗੀ ਰਹਿੰਦੀ ਹੈ, ਸਿਮਰਨ ਕਿਵੇਂ ਕਰੀਏ? ਤੇ ਜਦੋਂ ਪੁੱਛਿਆ ਕਿ ਇੰਨੀ ਚੰਗੀ ਰਹਿਣੀ ਬਹਿਣੀ ਕਿਵੇਂ ਰੱਖਦੇ ਹੋ, ਇੰਨਾ ਸੋਹਣਾ ਲਿਵਿੰਗ ਸਟੈਂਡਰਡ ਕਿਵੇਂ ਰੱਖਦੇ ਹੋ, ਤਾਂ ਜਵਾਬ ਮਿਲਦਾ ਹੈ, ਜੀ ਮੈਂ ਪਟਵਾਰੀ ਹਾਂ, ਘਰ ਵਾਲੀ ਟੀਚਰ ਹੈ, ਇੱਕ ਲੜਕਾ ਕਲਰਕ ਹੈ, ਹਾਂ ਜੀ ਸਾਡੀ ਤਨਖਾਹ ਤਾਂ ਥੋੜ੍ਹੀ ਹੈ ਪਰ ਸੁੱਖ ਨਾਲੋਂ ਉੱਪਰੋਂ ਚੰਗੀ ਸੋਹਣੀ ਕਮਾਈ ਹੋ ਜਾਂਦੀ ਹੈ, ਅਤੇ ਘਰ ਵਾਲੀ ਨੇ ਟਿਊਸ਼ਨਾਂ ਵੀ ਰੱਖੀਆਂ ਹੋਈਆਂ ਹਨ। ਜਦੋਂ ਪੁੱਛਿਆ ਕਿ ਤੁਹਾਡਾ ਸ਼ੁਗਲ ਕੀ ਹੈ, ਤਾਂ ਝੱਟ ਕਹਿ ਉੱਠੇ, ਘਰ ਦੇ ਪੁਆੜੇ ਇੰਨੇ ਹਨ ਕਿ ਸ਼ੁਗਲ ਕਿੱਥੇ ਸੁੱਜਦੇ ਹਨ, ਫਿਕਰਾਂ ਨਾਲ ਨੀਂਦ ਨਹੀਂ ਆਉਂਦੀ, ਗੋਲੀ ਖਾਣੀ ਪੈਂਦੀ ਹੈ ਜਾਂ ਸ਼ਰਾਬ ਦਾ ਪਊਆ ਪੀਣਾ ਪੈਂਦਾ ਹੈ। ਜੇ ਕਿਸੇ ਨੂੰ ਸਤਸੰਗ ਸਮਾਗਮ ਵਿੱਚ ਜਾਣ ਨੂੰ ਕਹੀਦਾ ਹੈ ਤਾਂ ਕੋਰਾ ਜਵਾਬ ਮਿਲਦਾ ਹੈ, ਜੀ ਅਸੀਂ ਘਰ ਵਿੱਚ ਹੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ, ਮੱਥਾ ਟੇਕ ਲੈਂਦੇ ਹਾਂ, ਵਾਕ ਲੈ ਲੈਂਦੇ ਹਾਂ, ਰੱਬ ਆਪਣੇ ਅੰਦਰ ਹੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ, ਬਾਹਰ ਜਾਣ ਨਾਲ ਕੰਮ ਵਿਗੜਦੇ ਹਨ, ਖੇਚਲ ਹੁੰਦੀ ਹੈ, ਖਰਚਾ ਹੁੰਦਾ ਹੈ। ਜਦੋਂ ਕਿਹਾ ਜਾਂਦਾ ਹੈ ਕਿ ਉੱਪਰਲੀ ਕਮਾਈ ਜਾਂ ਰਿਸ਼ਵਤ ਨਜਾਇਜ਼ ਹੈ, ਕਿਉਂਕਿ ਗੁਰਬਾਣੀ ਅਨੁਸਾਰ ਦਸਾਂ ਨੋਹਾਂ ਦੀ ਕਿਰਤ ਕਰਨ ਦਾ ਹੁਕਮ ਹੈ, ਤਾਂ ਨਿਤੜਕ ਹੋ ਕੇ ਜਵਾਬ ਦਿੱਤਾ ਜਾਂਦਾ ਹੈ। ਬੋਲਿਓ ਲੋਕੋ, ਤੁਸੀਂ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਹੋ, ਅੱਜ ਕੱਲ੍ਹ ਤਾਂ ਉੱਪਰਲੀ ਕਮਾਈ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਜਦ ਅਸੀਂ ਕਿਸੇ ਦਾ ਕੰਮ ਸਵਾਰ ਦਿੰਦੇ ਹਾਂ ਤਾਂ ਅਗਲਾ ਖੁਸ਼ੀ ਨਾਲ ਹੀ ਭੇਟਾ ਕਰਦਾ ਹੈ, ਅਸੀਂ ਕਿਹੜਾ ਮੰਗਦੇ ਹਾਂ? ਇਹ ਨਜਾਇਜ਼ ਕਿਵੇਂ ਹੋ ਸਕਦੀ ਹੈ? ਦੂਜੀ ਗੱਲ ਇਹ ਹੈ ਕਿ ਉੱਪਰਲੀ ਕਮਾਈ ਜਾਂ ਵੱਡੀ ਸਾਡੇ ਸਾਰਿਆਂ ਦੇ ਤਾਣੇ ਪੇਟੇ, ਓਤ ਪੋਤ, ਜੀਵਨ ਦੇ ਹਰ ਖੇਤਰ ਵਿੱਚ ਇਤਨੀ ਧਸ ਵਸ ਗਈ ਹੈ ਕਿ ਇਸ ਤੋਂ ਬਗੈਰ ਕੋਈ ਕੰਮ ਨਹੀਂ ਹੋ ਸਕਦਾ। ਛੋਟੇ ਤੋਂ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਦੇ ਖੂਨ ਵਿੱਚ ਇਹ ਰਚ ਮਿਚ ਚੁੱਕੀ ਹੈ। ਜਦੋਂ ਇਹ ਵੱਡੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਵੇਂ ਨਜਾਇਜ਼ ਹੋ ਸਕਦੀ ਹੈ? ਸਾਡਾ ਗਰੀਬਾਂ ਦਾ ਤਾਂ ਡੰਗ ਹੀ ਇਸੇ ਨਾਲ ਟੱਪਦਾ ਹੈ। ਨਿਰੀ ਪੂਰੀ ਤਨਖਾਹ ਨਾਲ ਤਾਂ ਰੋਟੀ ਵੀ ਨਹੀਂ ਚੱਲਦੀ, ਬਾਕੀ ਹੋਰ ਖਰਚੇ ਕਿੱਥੋਂ ਪੂਰੇ ਕਰੀਏ? ਜਦ ਇਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਰਾਬ ਬਹੁਤ ਬੁਰੀ ਚੀਜ਼ ਹੈ, ਇਸ ਦੇ ਬੜੇ ਭੈੜੇ ਨਤੀਜੇ ਨਿਕਲਦੇ ਹਨ, ਤਾਂ ਜਵਾਬ ਮਿਲਦਾ ਹੈ, ਸ਼ਰਾਬ ਤਾਂ ਜੋਗੀਆਂ ਅਤੇ ਦੇਵਤਿਆਂ ਦਾ ਸੋਮਰਸ ਹੈ ਅਤੇ ਰਾਜਿਆਂ ਮਹਾਰਾਜਿਆਂ ਨਵਾਬਾਂ ਅਤੇ ਅਮੀਰਾਂ ਦਾ ਸ਼ੁਗਲ ਹੈ। ਜੇ ਵੱਡੇ ਵੱਡੇ ਸਿਆਣੇ ਲੋਕਾਂ ਲਈ ਜਾਇਜ਼ ਹੈ ਤਾਂ ਸਾਡੇ ਗਰੀਬਾਂ ਲਈ ਕਿਉਂ ਮਾੜੀ ਹੈ? ਅਸੀਂ ਤਾਂ ਫਿਕਰ ਚਿੰਤਾ ਨੂੰ ਟਾਲਣ ਲਈ ਘੁੱਟ ਪੀਂਦੇ ਹਾਂ, ਨਹੀਂ ਤਾਂ ਮਾਨਸਿਕ ਤਣਾਅ ਵੱਧ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ, ਚਤੁਰਾਈਆਂ, ਢਕੋਸਲੇ, ਬਹਾਨੇ, ਹੁਜਤਾਂ, ਟੁੱਚਰਾਂ ਕਾੜ ਕਾੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਕੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ। ਹਾਂਜੀ, ਇਸ ਤਰ੍ਹਾਂ ਅਸੀਂ ਅਗਿਆਨਤਾ ਵਿੱਚ ਕਈ ਕਿਸਮ ਦੀਆਂ ਸਿਆਣਪਾਂ, ਚਤੁਰਾਈਆਂ, ਟਕੋਸਲੇ, ਬਹਾਨੇ, ਹੁਜਤਾਂ ਅਤੇ ਟੁੱਚਰਾਂ ਘੱਟ ਘੜ ਕੇ ਆਪਣੇ ਨਜਾਇਜ਼ ਖਿਆਲਾਂ ਅਤੇ ਕਰਮਾਂ ਨੂੰ ਜਾਇਜ਼ ਬਣਾ ਕੇ ਆਪਣੇ ਮਨ ਨੂੰ ਝੂਠੀ ਤਸੱਲੀ ਦਿੰਦੇ ਹਾਂ ਅਤੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ ਅਤੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅੰਦਰਲੀ ਗੁੱਜੀ ਅਗਨੀ ਵਿੱਚ ਤੇਲ ਪਾ ਰਹੇ ਹਾਂ, ਜਿਸ ਨਾਲ ਤ੍ਰਿਸ਼ਨਾ ਦੀ ਅੱਗ ਨੂੰ ਮੰਘਾ ਕੇ ਆਪਣੇ ਅੰਦਰ ਮਾਨਸਿਕ ਭਾਂਬੜ ਵਧਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਨੂੰ ਇਉਂ ਦਰਸਾਇਆ ਗਿਆ ਹੈ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਪਾਓ ਭਗਤ ਨਹੀਂ ਸਾਦੀ ਰਹਾਓ। ਪਰ ਤਨ ਪਰ ਤਨ ਪਰ ਤੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾ ਗਵਨ ਹੋਤ ਹੈ ਫੁਨ ਫੁਨ, ਇਹ ਪਰ ਸੰਗ ਨ ਤੁਤਾ ਤੂਟੇ, ਜੈ ਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਤ ਮਤਸਰ, ਇਹ ਸੰਪੈ ਮੋ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ, ਜਾਨ ਬੂਝ ਕੇ ਬਾਵਰੇ ਤੇ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ, ਨੈ ਗਰਭ ਨਿਵਾਰਿਓ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੁਏਂ ਪਰੈ। ਕਬੀਰ ਮਨ ਜਾਣੈ ਸਭ ਬਾਤ, ਜਾਨਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੁਏਂ ਪਰੈ। ਗੁਰਬਾਣੀ ਵਿਚਾਰ ਲੇਖ ਨੰਬਰ 41, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ ਭਾਗ ਚੌਥਾ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਹੂ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਇਹਨਾਂ 132 ਅਨੁਭਵੀ ਲਿਖਤਾਂ ਵਿੱਚ ਖੋਲ੍ਹ ਕੇ ਦਰਸਾਇਆ ਹੈ। ਇਹ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੀਆਂ ਹਨ, ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਸੋ ਜਿਨ੍ਹਾਂ ਪਿਆਰੇ ਵੀਰਾਂ ਭੈਣਾਂ ਕੋਲ ਇਹ ਲਿਖਤਾਂ ਨਹੀਂ ਹਨ, ਉਹ ਬਾਰ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਇਹ ਲਿਖਤਾਂ ਲੈ ਸਕਦੇ ਹਨ। ਇਹਨਾਂ ਨੂੰ ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇਈਏ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।